ਇਹ ਜਿਹੜਾ ਅਕਾਲ ਪੁਰਖ ਦਾ ਆਸਣ ਹੈ, ਇਹ ਕਈ ਪ੍ਰਕਾਰ ਦੇ ਆਸਣ ਨੇ। ਇੱਕ ਤਾਂ ਜਿਹੜੀ ਆ ਸਾਧ ਸੰਗਤ ਹੈ, ਇਹਨੂੰ ਵੀ ਗੁਰਬਾਣੀ ਵਿੱਚ ਅਕਾਲ ਪੁਰਖ ਦਾ ਆਸਣ ਕਿਹਾ। ਇੱਕ ਜਿਹੜਾ ਸਾਡਾ ਹਿਰਦਾ, ਇਹਨੂੰ ਵੀ ਆਸਣ ਕਿਹਾ। ਸਧਾਰਨ ਤੌਰ ਤੇ ਇੱਕ ਦੁਕਾਨ ਵਿੱਚ ਇੱਕ ਕੁਰਸੀ ਪਈ ਹੈ, ਕੁਰਸੀ ਦੀ ਕੀਮਤ ਹੈ 2000, 500, 5000 ਵੀ ਹੋ ਸਕਦੀ, 10000 ਵੀ ਹੋ ਸਕਦੀ। ਇੱਕ ਇੰਨੀ ਮਹਿੰਗੀ ਕੁਰਸੀ ਹੈ, ਪਰ ਉਹਦੀ ਕੀਮਤ ਉਦੋਂ ਕਰੋੜਾਂ ਰੁਪਏ ਬਣ ਜਾਂਦੀ ਹੈ ਜਦੋਂ ਉਹ ਕਿਸੇ ਬਹੁਤ ਵੱਡੇ ਆਦਮੀ ਦੇ ਥੱਲੇ ਚਲੀ। ਹੁਣ ਉਹਦੀ ਕੀਮਤ ਵੱਖਰੀ ਪੈ ਗਈ। ਕੁਰਸੀ ਦਾ ਮੁੱਲ ਤਾਂ 10000 ਹੈ, ਪਰ ਵੈਸੇ ਉਹ ਕੁਰਸੀ ਕਰੋੜਾਂ ਨੂੰ ਵੀ ਨਹੀਂ ਮਿਲਦੀ ਹੈ, ਕਿਉਂਕਿ ਉਹ ਹੁਣ ਜਾ ਕੇ ਜਦੋਂ ਕਿਸੇ ਟਿਕਾਣੇ ਤੇ ਲੱਗ ਜਾਂਦੀ। ਇਸੇ ਤਰ੍ਹਾਂ ਹੀ ਸਾਡੇ ਹਿਰਦੇ ਚ ਵਾਹਿਗੁਰੂ ਦਾ ਆਸਣ ਤਾਂ ਹੈ ਸਾਰਿਆਂ ਦੇ, ਪਰ ਹੁਣ ਮਹਾਰਾਜ ਕਹਿੰਦੇ ਆਸਣ ਲੋਏ। ਲੋਏ ਦਾ ਅਰਥ ਹੈ ਪ੍ਰਕਾਸ਼। ਜਿਸ ਹਿਰਦੇ ਰੂਪ ਆਸਣ ਦੇ ਉੱਤੇ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ, ਉਹ ਆਸਣ ਦੀ ਹੁਣ ਕੀਮਤ ਪੈ ਜਾਂਦੀ, ਉਹ ਆਸਣ ਮਹਿੰਗਾ ਹੋ ਜਾਂਦਾ। ਰਜਾਈ ਜਾਂ ਤਲਾਈ ਜਾਂ ਉੱਤੇ ਚਾਦਰ ਵਿਛੀ ਹੋਈ ਹੈ ਤਾਂ ਆਪਾਂ ਸਾਰੇ ਹੀ ਸੌਂਦੇ ਹਾਂ, ਪਰ ਜਿਹੜੀ ਵਿਛਾਈ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਹੋਈ ਵੀ ਹੈ, ਤਲਾਈ ਤੇ ਚਾਦਰ ਹੈ, ਇਹਦੀ ਕੋਈ ਕੀਮਤ ਹੀ ਨਹੀਂ ਹੈ। ਇਹਦੀ ਆਪਣੀ ਕੀਮਤ ਹੈ। ਇਹ ਅਮੁੱਲ ਗੁਣ ਅਮੁੱਲ ਵਾਪਾਰ ਚ ਆ ਜਾਂਦੀ ਹੈ। ਜਿਸ ਹਿਰਦੇ ਵਿੱਚ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ, ਮਹਾਰਾਜ ਕਹਿੰਦੇ ਅਸਲ ਵਿੱਚ ਮੇਰਾ ਉੱਥੇ ਆਸਣ ਹੁੰਦਾ। ਜਦੋਂ ਉੱਥੇ ਮੇਰਾ ਆਸਣ ਹੁੰਦਾ ਤਾਂ ਹੀ ਦੁਨੀਆਂ ਉਸ ਸਰੀਰ ਨੂੰ ਮੱਥਾ ਟੇਕਦੀ, ਕਿਉਂਕਿ ਮੇਰਾ ਆਸਣ ਉਸ ਸਰੀਰ ਵਿੱਚ ਲੱਗ ਜਾਂਦਾ। ਵੈਸੇ ਤਾਂ ਸਾਰਿਆਂ ਵਿੱਚ ਹੀ ਆਸਣ ਹੈ, ਕਿਉਂ ਤਾਂ ਕੁਰਸੀ ਇੱਕ ਹੁੰਦੀ ਹੈ, ਉਸ ਕੁਰਸੀ ਨੂੰ ਲੋਕ ਮੱਥਾ ਟੇਕਦੇ। ਐਂ ਤਾਂ ਜੇ ਕੁਰਸੀ ਨੂੰ ਮੱਥਾ ਟੇਕਣਾ ਫਿਰ ਬਾਜ਼ਾਰ 'ਚ ਬਹੁਤ ਕੁਰਸੀਆਂ ਮਿਲ ਜਾਂਦੀਆਂ। ਕੁਰਸੀ ਦੇ ਉਪਾਸਕ ਨਹੀਂ ਉਹ ਲੋਕ, ਉਸ ਕੁਰਸੀ ਦੇ ਉਪਾਸਕ ਹੈ ਜਿਹਦੇ ਉੱਤੇ ਉਹ ਮਹਾਨ ਬੰਦਾ ਬੈਠਦਾ ਵੱਡਾ। ਕੁਰਸੀਆਂ ਤਾਂ ਬਹੁਤ ਹੋਣਗੀਆਂ, ਪਰ ਸ਼ੀਸ਼ ਮਹਿਲ 'ਚ ਕੁਰਸੀ ਰੱਖੀ ਹੋਈ ਮਹਾਰਾਜਾ ਪਟਿਆਲਾ ਦੀ, ਇਹ ਕੁਰਸੀ ਹੈ, ਉਹਦਾ ਤਖ਼ਤ ਹੈ ਬਹਿਣ ਵਾਲਾ, ਉਹਦੀ ਬੜੀ ਕੀਮਤ ਹੈ। ਕੁਰਸੀ ਕੁਰਸੀ ਦਾ ਫਰਕ ਹੈ, ਮੰਜੇ ਦਾ ਫਰਕ ਹੈ, ਪਲੰਘ ਦਾ ਫਰਕ ਹੈ। ਪਲੰਘ ਤਾਂ ਉਹ ਵੀ ਪਿਆ ਜਿਹੜਾ ਭਾਈ ਲਾਲੋ ਨੇ ਭੇਟਾ ਕੀਤਾ ਗੁਰੂ ਨਾਨਕ ਦੇਵ ਜੀ ਨੂੰ, ਉਹਦੀ ਕੋਈ ਕੀਮਤ ਹੀ ਨਹੀਂ ਹੈ। ਜਦੋਂ ਉਹਦੇ ਪਾਵੇ ਕਾਫੀ ਟੁੱਟ ਗਏ ਸੀ ਪਿੱਛੇ ਜੇ, ਤਾਂ ਮਿਸਤਰੀ ਨੂੰ ਬੁਲਾ ਕੇ ਪਰਿਵਾਰ ਕਹਿਣ ਲੱਗਿਆ ਵੀ ਇਹ ਪਾਵੇ ਜਿਹੜੇ ਨੇ ਸਾਰੇ ਤੁਸੀਂ ਨਵੇਂ ਸੋਹਣੀ ਲੱਕੜ ਦੇ ਲਾ ਦਿਓ, ਭਾਵੇਂ ਚੰਦਨ ਦੀ ਲੱਕੜ ਦੇ ਲਾ ਦਿਓ, ਭਾਵੇਂ ਸਾਗਵਾਨ ਦੇ ਲਾ ਦਿਓ। ਉਹ ਮਿਸਤਰੀ ਮੇਚਾ ਲੈ ਕੇ, ਲੱਕੜ ਬੜੀ ਵਧੀਆ ਲੈ ਕੇ ਰਾਤ ਨੂੰ ਤਿਆਰ ਕਰਦਾ ਸੌਂ ਗਿਆ। ਰਾਤ ਨੂੰ ਸੁਪਨੇ 'ਚ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਆ ਕੇ ਮਿਸਤਰੀ ਨੂੰ, ਕਹਿੰਦੇ ਪਾਵੇ ਨਾ ਬਦਲੀ, ਉਹਦੇ ਪਾਵੇ ਉਹੀ ਰਹਿਣ ਦੇ, ਉਹਦੇ 'ਤੇ ਕੜੇ ਚੜਾ ਦੇ ਤੂੰ ਲੋਹੇ ਦੇ, ਕਿਉਂਕਿ ਇਹ ਮੰਜੀ ਭਾਈ ਲਾਲੋ ਨੇ ਸਾਨੂੰ ਦਿੱਤੀ ਸੀ, ਇਸ ਕਰਕੇ ਇਹ ਮੰਜੀ ਜਿਹੜੀ ਆ ਨਾ ਇਹਦੇ ਪਾਵੇ ਨਹੀਂ ਬਦਲਣੇ। ਉਹ ਸਵੇਰੇ ਉੱਠ ਕੇ ਮਿਸਤਰੀ ਆ ਗਿਆ ਘਰ ਉਹਨਾਂ ਦੇ, ਕਹਿੰਦਾ ਜੀ ਮਹਾਰਾਜ ਕਹਿੰਦੇ ਇਸ ਆਸਣ ਦੇ ਪਾਵੇ ਨਹੀਂ ਬਦਲਣੇ। ਇੱਕ ਤਾਂ ਉਹ ਵੀ ਆਸਣ ਹੈ, ਉਹ ਮੰਜੀ ਕਿੰਨੀ ਮਹਾਨ ਹੈ, ਮੰਜੀ ਸਾਧ ਲੋਏ ਭੰਡਾਰ। ਮਹਾਰਾਜ ਕਹਿੰਦੇ ਜਿਸ ਹਿਰਦੇ 'ਚ ਸਾਡਾ ਲੋਏ ਪ੍ਰਕਾਸ਼ ਹੋ ਜਾਂਦਾ ਹੈ, ਉਹ ਹਿਰਦਾ ਭੰਡਾਰਾ ਬਣ ਜਾਂਦਾ ਹੈ। ਜਿਵੇਂ ਮਹਾਰਾਜ ਨੇ ਬਚਨ ਕੀਤਾ ਸੰਤਨ ਰਿਦਾ ਭੰਡਾਰ, ਕਿ ਸੰਤਾਂ ਦਾ ਜਿਹੜਾ ਹਿਰਦਾ ਹੁੰਦਾ ਹੈ, ਬ੍ਰਹਮ ਗਿਆਨੀ ਦਾ ਹਿਰਦਾ ਹੈ, ਇਹ ਸਾਡਾ ਆਪਣਾ ਖਜ਼ਾਨਾ ਬਣ ਜਾਂਦਾ, ਭੰਡਾਰਾ ਬਣ ਜਾਂਦਾ। ਇਹਦੇ 'ਚ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਸਾਰੇ ਪ੍ਰਕਾਰ ਦੀਆਂ ਸ਼ਕਤੀਆਂ ਸਾਡੀਆਂ ਉੱਥੇ ਨਾਮ ਦੇ ਭੰਡਾਰੇ ਬਣ ਜਾਂਦੇ ਨੇ। ਬ੍ਰਹਮ ਗਿਆਨੀ ਨੂੰ ਅਕਾਲ ਪੁਰਖ ਵੱਲੋਂ ਅਥਾਰਟੀ ਮਿਲ ਜਾਂਦੀ ਹੈ, ਪਰ ਪਹਿਲਾਂ ਬਈ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਨਾਮ ਲਿਆ ਹੋਵੇ। ਪੰਜ ਪਿਆਰੇ ਸਾਨੂੰ ਜੋ ਕੁਛ ਪਾਇਆ ਸੋ ਏਕਾ ਵਾਰ, ਉਹ ਜੋ ਕੁਝ ਆਪਾਂ ਨੂੰ ਦਿੰਦੇ ਨੇ ਇੱਕੋ ਵਾਰ ਦਿੰਦੇ ਨੇ। ਜ਼ਿੰਦਗੀ 'ਚ ਆਪਾਂ ਇੱਕ ਵਾਰ ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਪੰਜ ਵਾਰੀ ਮੂਲ ਮੰਤਰ ਇੱਕੋ ਸਮੇਂ ਦ੍ਰਿੜ ਕਰਾ ਲੈਂਦੇ। ਜੋ ਕੁਛ ਪਾਇਆ ਸਿਰ ਵਿੱਚ ਪੰਜ ਵਾਰੀ, ਪੰਜ ਚੂਲੇ ਪਾਏ, ਪੰਜ ਵਾਰੀ ਅੱਖਾਂ 'ਚ ਪਾਏ, ਪੰਜ ਵਾਰੀ ਮੁੱਖ ਵਿੱਚ ਪਾਏ, ਜੋ ਕੁਛ ਪਾਇਆ ਸੋ ਪੰਜ ਕਕਾਰ ਇੱਕੋ ਵਾਰੀ ਪਾਏ। ਤੇ ਪੰਜ ਪਿਆਰੇ ਜਿਹੜੇ ਨੇ ਉਹ ਜੋ ਕੁਛ ਪਾਉਂਦੇ ਨੇ ਇੱਕੋ ਵਾਰ ਦਿੰਦੇ ਨੇ। ਬੰਦੇ ਦੇ ਮੱਥੇ ਉੱਤੇ ਜੋ ਵਾਹਿਗੁਰੂ ਲਿਖਦਾ ਉਹ ਵੀ ਇੱਕੋ ਵਾਰ ਲਿਖਦਾ, जो कुछ पाया सो एक बार संतां दे हिरदे च जिहड़ा भंडारा बख्शिश करदे ने उह वी इक्को वार ही भंडारा भर दिंदे ने भावें उह सारी दुनिया नूं रजाई जाए छकाई जाए वरताई जाए खाल है खर्च है रल मिल भाई टोट न आवे वध दो जाए। महाराज सच्चे पातशाह कहिंदे जिन्हां दे उत्ते मैं किरपा करदिआं उन्हां नूं अपने खजाने च ला लैंदा। इस करके महाराज सच्चे पातशाह फरमाउंदे ने हम तनवंत भाग सच नाए हर गुण गावे सहज सुभाए पीऊ दादे का खोल डिठा खजाना भंडारा ता मेरा मन भया निधामा रतन लाल जा का कछु न मोल भरे भंडार अफूट अतोल खावे खर्च है रल मिल भाई तोड़ ना आवे वध हो जाई कहो नानक जिस मस्तक लेख लिखाए स्वेत खजाने लहर लाए। वो इस भंडारे च उन्हों रला लेंदे ने सच्चे पातशाह जो किस पाया सो एका बार। गुरु ग्रंथ साहिब दे विच जो कुछ लिखना सी सतगुरु जी नूं गुरु अर्जन देव जी ने भाई गुरदास जी नूं ला के जो लिखना सी सो इको वार ही लिख दिता। यह भी खजाना उस तरह ही पाया हुआ श्री हरिमंदर साहब के सरोवर जोड़ा जल पाना से एको बार ही पाता महाराज ने क्योंकि परमेश्वर जोड़ा काम करता एको बार ही करता जे उन्हें सृष्टि बनाई तो एको बार ही बनाता बार बार नहीं कि इतने आ जी इतने कमी रह गई जी इतने समुद्र नहीं सी बनाया इतने पहाड़ बनाना चाहिए सी कहते मैं जो बनाना सी एको बार बनाता जो कोई तुहाडे मस्तक ते लिखना एको बार लिख दिता जो कुछ पाया सो एका बार गुरमुखा प्यारे ने हिरदे विच जो कुछ पाना सी इको बार पा दिता है। महाराज ये गुरमुख प्यारे बनते किवें ने उन्हूं देखते किवें ने प्रकाश किवें हुंदा भंडारा किवें बनता इन्हां दे हिरदे च आसन किवें लग जांदा अकाल पुरख दा आसन तां साडे अंदर भी है पर साडे अंदर प्रकाशमान नहीं है आसन साडे अंदर तां खाली खाली है दिखदा नहीं है। महाराज कहने गुरमुखा ने देखा उन्हों कार कार वेखा सिरजनहार गुरमुख करते ने पहला श्रवण फिर करते ने मनन फिर करते ने निध्यासन कमाई फिर वेखा सिरजनहार फिर वह सिरजनहार अकाल पुरख नू वेख लेंदे ने। जब कोई बंदा कमाई करेगा कोई अभ्यास करेगा कोई मेहनत करेगा इशनान करेगा दान करेगा जेड़ा ऐसा कर्म करेगा ना वो वाहेगुरु अकाल पुरख नूं अपनी निगाह नाल ऐसे ब्रह्म ज्ञानी देख लेंदे ने। तुसी भी करो कर कर वेखा सिरजनहार कर करके तुसी भी सिरजनहार दे दर्शन कर लो अभ्यास कर लो। महाराज जदों ब्रह्म ज्ञान हो जांदा है कि फिर वो चुप करके बैठ जांदे ने फिर कोई कार नहीं करदे नानक सच्चे की साची कार कहने वो सच्चे अकाल पुरख की सच्ची कार नूं तां हमेशा करदे ही रहिंदे ने वो कदे नाम नूं विसारदे नहीं। गुरु नानक देव जी कहिंदे असीं भी सच्चे अकाल पुरख की सच्ची कार नूं करदे हां असीं भी नाम जपदे हां ब्रह्म ज्ञानी आप भी नाम जपदे ने संगत नूं भी नाम जपाउंदे ने क्योंकि होर कार वे कार है एक सच्ची कार है लाया बिन नावै होर ना पाया। ये सच्चे अकाल पुरख की सच्ची कार सानू करनी चाहिए हमेशा वास्ते जिहड़ी कार मनुख नूं दित्ती है कि महाराज जिवें कहिंदे अवर काज तेरा कितना ना काम मिल साध संगत भज केवल नाम सरंजाम लाग भवजल तरन कै जन्म बिरथा जात रंग माया कै आड़े नूं करना है इस करके आदेश बोलिया नहीं तो अपना हुंदा आदेश दिस आदेश क्योंकि ज्यादा इंपोर्टेंस दिती नहीं है इस गल नूं बई होर किसी गल नूं बड़ा ध्यान नाल देखदे कोई स्पैलिंग दे मिस्टेक ना हो जावे कोई किसी थां ते नहीं तो लोग मैनू मुखौल करनगे मेरे काम नहीं बनना मेरे नंबर कट्टे जाणगे। गुरबाणी नूं अगला कहिंदा वी चल इत्थे किहड़ा कोई पुछदा किहड़ा किसे ने देखना पर नहीं महाराज कहिंदे फिर नुकसान हो जांदा अपना। गुरबाणी नूं जिन्ना सत्कार दिओ मान आदर दिओ पढ़न विच भी बैठन विच भी सारे कम्मां च गुरबाणी दा सत्कार करना तो महाराज कहने आदेश नमस्कार है किनू इस है आदेश उसनु आदेश है भाई सिद्धू जरा सारे देशों में आया होया है जेड़ा देशों तो रहत भी है ये दोनों ही गल्ला सारे देशों में है भी कि नहीं भी है आदि जो आद रूप है सारे का अनिल जो गिनतियां तो रहत माया तो रहत है अनाद अन आद जी का अपना कोई पता ही नहीं है अन आद उदा कोई आद नहीं चलो साडा तो आद वो हैगा साडा तो आद वो है उन्हें माया बनाई पांच तत्त बनाए आपां नूं बनाता पर वाहेगुरु नूं पुछो तुहाडा आद की है तुहानूं किहने बनाया वो कहने मेरा तो किसी ने अज तक आद अंत पाया ही नहीं है इस करके उन्हों अनाद लिखिया जाता अनाहत एक रस है जो नाश तो रहत है जो जेड़ा किसी दे बजाया नहीं वजदा नाश तो रहत होवे जेड़ा उन्हों अनाहत कहिंदे ने जुग जुग एको वेस जुगां जुगंतरां विच पिछे भी अगे भी उहदा इको ही सरूप है साहिब मेरा नीत नवा सदा सदा दातार वो मेरा मालक दा वेश इको जी है चाहे वह गृहस्थी है बाणप्रस्थी है योगी है सन्यासी है दिगंबर है बाल बच्चा बुढ़ा पशु पंछी चाहे वह सतयुग सी चाहे कलयुग अज चाहे फिर अगे सतयुग आ जाएगा कुछ भी समा होवे उहदा वेश एक जैसा ही रहिंदा है सदाई कदे नाशवंत नहीं हुंदा ना यह बुढ़ा ना यह बाला ना इस दुख नहीं जम जाला हमारा ही कहने मेरा लिबास तो सदा ही एको रहना मेरा वेश सदा ही एको ही है क्योंकि प्रकाश का वेश की होया वेश तो तुहाडे ने कदे कोई वेश है कदे कोई वेश है कदे कोई वेश है कदे कोई जुनी है कदे कोई जुनी है ना मैं कहने जूना चाहवा ना मैं वेसा चाहवा एक दूजी बहुत लख हो लख हो लख वीस इन संपत उपासना कहते हैं संपत उपासना जी होंगी है ये साक्षी नाल समझ पैना संपत उपासना यह संपत उपासना असल विच तुरिया अवस्था दी सत भूमिका हैं सो एक राजा होया पिरथू पिरथू राजा परमेश्वर बड़ा परमात्मा राजा भगती वाला कहन लग्या परमेश्वर नूं अरदास करके मैनूं एक हजार जुबान दे दिओ वाहिगुरू ने मैनूं एक हजार जुबान दित्ती उन्हूं बड़ा रास आया नाम जपदा राम 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 करदा फिर कहिंदा जी थोड़ी है कहिंदे फिर कहिंदे बीह हजार जुबान दे दिओ वो भी दे दित्ती महाराज ये भी थोड़ी है कहिंदे होर कहिंदे एक लख दे दिओ फिर कहता मैनू एक करोड़ जबान दे दो परमेश्वर ने उदे सोलह मील रोम अपने शरीर के ने कुल गिनती मिला के सारी सोलह नील बनती है अरब खरब नील पदम के संख यह गिनती चाहते नील सोलह नील रोम परमेश्वर ने जब उन्हें दे दिते सारिया जबाना बन के नाम जपन लग पिया कह लगे महाराज होर इस तो उपर कहने हूं त्यों कर साडे विच ही भेद हो जा लीन हो जा साडे विच इन्हें संपत उपासना की है संपत उपासना विच उहदी शुभ इच्छा हो गई है जिवें भाई पारो ने मंगिया सी भाई पारो नूं महाराज कहने हूं तू साडे विच ही लीन हो जा इस तरह ये संपत उपासना विच सारे नालों पहला बंदे की शुभ इच्छा बनती है फिर शुभ विचार ना फिर तनु मानसा सत्वा पत अंत सकत पदार्था भावनी फिर तुरिया अवस्था ये जपजी साहब दे विच होना ये जेड़ियां सत भूमिका इथों शुरू होंदियां एक दूजी ब लख होए लख होवे लख वीस इहदे नाल नाल कई चीजां होर भी शुरू होणगियां हुण क्योंकि पहला तो पंच प्रवान की पौड़ी तक काफी औखा कम आया ਉਦੋਂ ਬਾਅਦ ਥੋੜੇ ਜਿਹੇ ਅਰਥ ਜਿਹੜੇ ਨੇ ਉਹ ਅੰਤਰੀ ਭਾਵ ਚ ਘੱਟ ਸਿੱਧੇ ਤੌਰ ਤੇ ਸਧਾਰਨ ਜਗਿਆਸੂ ਨੂੰ ਸਮਝਾਇਆ ਜਾਂਦਾ। ਹੁਣ ਕਿਉਂਕਿ ਸਿੱਧਾਂ ਨਾਲ ਹੀ ਚਰਚਾ ਹੋ ਰਹੀ ਹੈ, ਮੁੰਡਾ ਸੰਤੋਖ ਸ਼ਰਮ ਪਦ ਝੋਲੀ ਤੋਂ ਲੈ ਕੇ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਯੋਗ ਆਸਣ ਬਾਰੇ ਦੱਸਿਆ, ਯਮ ਨੇਮ ਆਸਣ ਪ੍ਰਾਣਾਯਾਮ ਧਿਆਨ ਧਾਰਨਾ ਸਮਾਧੀ ਇੱਕ ਪ੍ਰਤਿਹਾਰ ਹੁੰਦਾ, ਇਹ ਅੱਠ ਪ੍ਰਕਾਰ ਦਾ ਨਿਯਮ ਉਹਨਾਂ ਨੂੰ ਯੋਗ ਦੇ ਅਭਿਆਸ ਰਾਹੀਂ ਦੱਸ ਦਿੱਤਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਬੰਦੇ ਦੇ ਉੱਤੇ ਕਿਰਪਾ ਹੁੰਦੀ ਅਕਾਲ ਪੁਰਖ ਦੀ, ਉਹਦੀ ਬੰਦੇ ਦੇ ਅੰਦਰ ਸ਼ੁਭ ਇੱਛਾ ਪੈਦਾ ਹੁੰਦੀ, ਪਹਿਲੀ ਅਵਸਥਾ ਹੈ ਬ੍ਰਹਮ ਗਿਆਨ ਦੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨ ਦੀ ਪਹਿਲੀ ਅਵਸਥਾ ਜਿਹੜੀ ਹੈ ਉਹ ਕੀ ਹੈ, ਬੰਦਾ ਕੀ ਮੰਗਦਾ ਹੈ ਅਕਾਲ ਪੁਰਖ ਤੋਂ, ਇੱਕ ਦੋ ਜੀ ਬਹੁ ਲੱਖ ਹੋਏ, ਭੱਬੇ ਨੂੰ ਕਨੌੜਾ ਹੈ, ਇਸ ਕਰਕੇ ਇਹ ਭੱਬੇ ਦਾ ਕਨੌੜਾ, ਕਨੌੜੇ ਆਪਾਂ ਕਈ ਜਗ੍ਹਾ ਵਰਤਿਆ ਆਏ, ਮੂੰਹੋਂ ਉੱਥੇ ਬੋਲਣ ਬੋਲੀ ਆ ਉੱਥੇ ਵੀ ਕਨੌੜਾ ਹੈ, ਇੱਥੇ ਵੀ ਕਨੌੜੇ ਦੀ ਵਰਤੋਂ ਕੀਤੀ, ਇੱਕ ਦੋ ਜੀ ਬਹੁ ਲੱਖ ਹੋਏ, ਕਿਉਂਕਿ ਹਾਹੇ ਦੇ ਹੋੜੇ ਨੂੰ ਲੰਮਾ ਕਰ ਦੇਣਾ, ਹਾਹੇ ਦੀ ਸਿਹਾਰੀ ਨੇ ਆਪਣੇ ਆਪ ਹੀ ਨਾਲੇ ਸਾਈਲੈਂਟ ਵੀ ਹੋ ਜਾਣਾ, ਬੋਲ ਵੀ ਜਾਣਾ, ਦੋਵੇਂ ਗੱਲਾਂ ਹੋ ਜਾਣਗੀਆਂ। ਔਂਕੜ ਵੀ ਇਸੇ ਤਰ੍ਹਾਂ ਹੀ ਸਾਈਲੈਂਟ ਕਰ ਦੇਈਦਾ, ਬੋਲ ਵੀ ਜਾਈਦਾ ਨਾਲ, ਇਹ ਦੋਨੇ ਹੀ ਤਰੀਕੇ ਨੇ। ਇੱਕ ਦੂਜੀ ਬਹੁ ਲੱਖ ਹੋਏ, ਵਾਹੇ ਦੇ ਹੋੜੇ ਨੂੰ ਲੰਮਾ ਕਰਨਾ ਬਸ, ਹਾਹਾ ਸਿਹਾਰੀ ਬੋਲ ਵੀ ਗਈ ਨਹੀਂ ਵੀ ਬੋਲੀ। ਤੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਦੂਜੀ ਬਹੁ, ਜਿਵੇਂ ਪਿੱਛੇ ਪਾਠ ਆਇਆ ਸੀ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ, ਉਹਦਾ ਮਤਲਬ ਸੀ ਇੱਕ ਤੋਂ ਇੱਕ ਸਿਆਣਾ, ਇਸੇ ਤਰ੍ਹਾਂ ਹੀ ਇੱਕ ਦੂ ਦਾ ਅਰਥ ਹੈ ਇੱਕ ਤੋਂ, ਇੱਕ ਜੀਵ ਤੋਂ ਲੱਖ ਹੋਏ ਜੀ ਭਾਉ, ਮੇਰੀਆਂ ਇੱਕ ਜੀਵ ਤੋਂ ਲੱਖਾਂ ਜਵਾਨਾਂ ਬਣ ਜਾਣ, ਕਿਉਂਕਿ ਮੈਨੂੰ ਰਸ ਬੜਾ ਆ ਰਿਹਾ ਹੁਣ, ਇੱਕ ਜੀਵ ਨਾਲ ਮੈਂ ਕਿੰਨੀ ਕੁ ਵਾਰ ਵਾਹਿਗੁਰੂ ਵਾਹਿਗੁਰੂ ਕਰੂੰਗਾ, ਕਿਰਪਾ ਕਰ ਦਿਓ ਮੇਰੀ ਇੱਕ ਜਵਾਨ ਨੂੰ ਹੀ ਇੰਨੀ ਸਮਰੱਥਾ ਦੇ ਦਿਓ, ਇੰਨੀ ਸਪੀਡ ਬਣ ਜਾਏ ਇਹਦੀ ਕਿ ਮੈਂ ਤੁਹਾਡਾ ਨਾਮ ਜਪਦਾ ਰਹਾਂ। ਇਹਦੀ ਸਮਰੱਥਾ ਮਹਾਰਾਜ ਕਿਵੇਂ ਵੱਧ ਸਕਦੀ? ਕਹਿੰਦੇ ਜੀਵ ਕਿੱਥੋਂ ਚੱਲਦੀ? ਅੰਦਰੋਂ ਉੱਥੇ ਚਲੇ ਜਾਂਦੇ ਹਾਂ ਆਪਾਂ, ਕੰਠ ਵਿੱਚ ਚਲੇ ਜਾਂਦੇ ਹਾਂ, ਕੰਠ ਵਿੱਚ ਜਾਪ ਹਜ਼ਾਰ ਗੁਣਾ ਤੇਜ਼ ਤੇ ਸੌ ਗੁਣਾ ਵੱਧ ਰਸ ਆਉਂਦਾ, ਇਹ ਚੀਜ਼ ਮੰਗੀ ਹੈ। ਲੱਖ ਹੋਵੇ ਕਹਿੰਦੇ ਫਿਰ ਜਦੋਂ ਲੱਖ ਤੋਂ ਫਿਰ ਅੱਗੇ ਇੱਕ ਲੱਖ ਹੋ ਜਾਣ, ਦੋ ਖਰਬ ਗਿਣਤੀ ਬਣ ਜਾਂਦੀ ਇਹਦੀ, ਲੱਖ ਬੀਸ, ਉਹਨਾਂ ਤੋਂ ਅੱਗੇ ਵੀਹ ਲੱਖ ਜਵਾਨਾਂ ਹੋ ਜਾਣ, ਭਾਵ ਕੰਠ ਤੋਂ ਅੱਗੇ ਹਿਰਦੇ ਵਿੱਚ ਜਾਪ ਦੇ ਦਿਓ, ਹਿਰਦੇ ਤੋਂ ਅੱਗੇ ਧੁੰਨੀ ਵਿੱਚ ਜਾਪ ਦੇ ਦਿਓ, ਧੁੰਨੀ ਤੋਂ ਅੱਗੇ ਰੋਮਾਂ ਵਿੱਚ ਜਾਪ ਦੇ ਦਿਓ, ਕਿਉਂ ਜਵਾਨਾਂ ਮੰਗੀਆਂ, ਗੁਰਮੁਖ ਰੋਮ ਰੋਮ ਹਰ ਧਿਆਵੈ, ਮੇਰੀ ਸ਼ੁਭ ਇੱਛਾ ਹੈ ਇਹ, ਆਪ ਜੀ ਸਾਡੇ ਤੇ ਕਿਰਪਾ ਕਰ ਦਿਓ। ਜੇ ਆਪਾਂ ਹੁਣ ਵੀ ਮੰਗੀਏ ਮਹਾਰਾਜ ਹੁਣ ਵੀ ਦੇ ਸਕਦੇ, ਇਹ ਤਾਂ ਆਪਣੀ ਸ਼ਰਧਾ ਹੈ। ਜੇ ਇਸੇ ਪੌੜੀ ਨੂੰ ਹੀ ਹਜ਼ਾਰਾਂ ਵਾਰ ਜਪਦੀਏ, ਲੱਖਾਂ ਵਾਰ ਇਹਦਾ ਜਾਪ ਕਰਦੀਏ ਮਹਾਰਾਜ ਅੱਗੇ, ਤਾਂ ਮਹਾਰਾਜ ਨੂੰ ਕਹੇ ਮਹਾਰਾਜ ਮੈਨੂੰ ਵੀ ਦਿਓ, ਇੱਕ ਜ਼ੁਬਾਨ ਤਾਂ ਥੋੜੀ ਹੈ, ਤੇਰੇ ਗੁਣ ਬਹੁਤੇ, ਮੈਂ ਕਿੰਨੇ ਕੁ ਗੁਣ ਗਾ ਸਕਦਾ, ਜਿਹਦਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ। ਮਹਾਰਾਜ ਮੈਨੂੰ ਵੀ ਲੱਖਾਂ ਜਵਾਨਾਂ ਦੇ ਦਿਓ, ਲੱਖ ਲੱਖ ਗੇੜਾ ਆਖੀਆ ਹੈ, ਇਹ ਫੇਰ ਜਿਹੜੀਆਂ ਨੇ ਜਵਾਨਾਂ ਜਿੰਨੀਆਂ ਮੇਰੀਆਂ ਬਣ ਗਈਆਂ, ਕੁੱਲ ਜਵਾਨ 16 ਨੀਲ ਜਵਾਨ ਜਦੋਂ ਮੇਰੀ ਬਣ ਗਈ, ਤਾਂ ਮੈਂ ਇਹਨਾਂ ਨਾਲ ਫਿਰ ਇੰਨੇ ਗੇੜੇ ਆਖਾਂ, ਲੱਖ ਲੱਖ ਗੇੜਾ ਆਖੀਆ ਹੈ। ਵੈਸੇ ਜੇ ਆਪਾਂ ਇੱਕ ਲੱਖ ਵਾਹਿਗੁਰੂ ਕਹਿਣਾ ਹੋਵੇ, 20 ਘੰਟੇ ਲੱਗਦੇ ਨੇ ਕੁੱਲ, ਮਾਲਾ ਨਾਲ ਤੇ ਮੈਂ ਕੱਢ ਕੇ ਦੇਖਿਆ ਸੀ ਹਿਸਾਬ 25 ਘੰਟੇ ਲੱਗ ਜਾਂਦੇ ਆ, ਕਿਉਂਕਿ ਮਾਲਾ ਦਾ ਮਣਕਾ ਜਿਹੜਾ ਫੇਰਨਾ, ਫੇਰ ਵਾਹਿਗੁਰੂ ਕਹਿਣਾ, ਉਹਦੇ ਨਾਲੋਂ ਜਿਹੜਾ ਤੇਜ਼ ਤੇਜ਼ ਵਾਹਿਗੁਰੂ ਕਹਿਣਾ, ਵਾਹਿਗੁਰੂ 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 ਕਰੀ ਜਾਣਾ, ਇਹ 20 ਘੰਟੇ ਕੁੱਲ ਲੱਗ ਜਾਂਦੇ। ਇਹ 20 ਘੰਟੇ ਲਗਾਤਾਰ ਇੱਕ ਲੱਖ ਵਾਰੀ ਜਾਪ ਜੇ 2-3 ਕੁ ਮਹੀਨੇ ਹੋ ਜਾਏ ਨਾ, ਤਾਂ ਫਿਰ ਫਰਾਟੇ ਚੱਲ ਪੈਣਗੇ ਅੰਦਰ, फिर बाहर की लोड़ नहीं पैंदी, फिर आ लख लख गेड़ा अपने आप ही शुरू हो जाना। ये संत बाबा करतार सिंह जी खालसा ने सानू दस्सिया सी, कहिंदे कहिंदे जद असीं पहला जवानी च हुंदे असीं 20-20 घंटे सिमन कीता है, 20 घंटे जिन्हां नूं आपां कहिंदे महात्मा संत गुरमुख जां महापुरश। सधारण तौर ते आपां पुरश हुंदे आं, पर जदों कोई पुरश 20 घंटे सिमन करदा तां महान पुरश बन जांदा, उदों मत्था टेकण योग हो जांदा, धन है गुरमुखा कोल धन है। इन्नी बाणी पढ़दे हो, इस करके महाराज कहने वाहेगुरु अगे बेनती करिए कि लख लख जेड़ा आखिया है एक नाम जगदीश, जगदीश्वर मालिक अकाल पुरख दे एक नाम नूं असीं इन्नी वार जपीए, इन्नी वार जपीए कि वाहेगुरु दे विच ही लीन हो जाइए। एक राह पत पवड़िया, इस रस्ते दे उत्ते जिहड़ियां पत दे अर्थ दो तीन लाउंदे ने, पत तो भाव पति जो अकाल पुरख वाहेगुरु है, ये पत इज्जत वाला प्रतिष्ठा वाला जिहड़ा रस्ता है, ये जिहड़ा रस्ता अकाल पुरख की प्राप्ति वाला, जिहड़ियां इहदियां पौड़ियां ने, संत का मार्ग धर्म की पौड़ी कोवड़ भागी पाए, इहदियां जिहड़ियां पौड़ियां ने बैखरी मध्यमा पसंती परा बाणी, इहदियां पौड़ियां ने चढ़िया होए 21। इथे 21 का वाचक नहीं है, 21 भाई गुरदास ने 21 के अर्थ न खोलिया, कहने तुरिया अवस्था। जेड़ा बंदा इस रस्ते उत्ते चलता है रोम रोम सिमरन करन लग जाता है, वह इस दे विच चढ़िया तो भाव होर उपर होर उपर होर उपर दियां अवस्था। जदों भाई पारो ने पुछया सी कि महाराज रोम रोम सिमरन तो अगे की है, महाराज कहने फिर भाई बाहरों भी सुन लग जाता, पशु पंछी भी जेड़े बोलते नजर आते ने सिमरन करते ने, आकाश पताल भी कहने महाराज वो अवस्था तो मेरी बन गई हूं। महाराज इस तो अगे की अवस्था होंगी है, कहते हूं तो फिर चढ़िया होए 21 आ जा, हूं साडे विच लीन हो जा, एक रूप हो जाइए आप, द्वैत एक रूप हो गए, वो अवस्था आ जाती इतने हूं। 21 का अर्थ यह है चढ़िया हुए 21, एक ही रूप हो जावे हूं आप। भाई पारो ने जाके स्नान करके जपजी साहब का पाठ पढ़िया, शरीर त्याग के गुरु अमरदास महाराज के लीन हो गए। कहते सी चौथे पातशाह के रूप में आप कट्ठे आना, भाई पारो ने अपनी घोड़ी जिहड़ी भेजी सी महाराज कोल, भी मेरी घोड़ी कुछ मोहरां सीगियां, कुछ बस्तर सी, कोई होर चीजा, वह बाकी तीजे पातशाह ने गुरु रामदास नूं ही दित्ते सी, कहिंदे लो आ घोड़ी तुसीं लै लो इहते सवार होना, आ लो तुसीं आ मोहरां भी ये तुहाडियां ही ने तुसीं उह लै लो। भाव भाई पारो नूं अपने विच ही लीन कर लिया, ते कहिंदे सी सिक्खी दा प्रचार इकट्ठे करांगे, जेड़े ब्रह्म ज्ञानी अकाल पुरख विच लीन हो जाते ने वह भी गुरु ग्रंथ साहब के विच ही लीन ने, सारे इकट्ठे ही होंदे ने, एको ही थां ते होंदे ने, कोई बखरेवा नहीं हुंदा। सुन गल्ला आकाश की कीता आरेस, आकाश विच उड़न वाले पंछियों नूं देख के सौण भादों के महीने च कीड़ियां नूं भी खंभ लग जाते ने, ये भी उड़ते ने, पर किन्ने उड़न गए ने। हंसा देख तरंदियां बगदा पे आया चाओ, हंसा नूं देख के बगलियां नूं भी चाओ आ जांदा, उड़दियां पंछियों नूं देख के कुक्कड़ नूं भी चाओ आ जांदा कि मैं भी उड़ा, कुक्कड़ उड़ के उड़ाली मारदा रूड़ी ते जा बैठदा, उत्थों जे किसी ने उड़ाया उहनूं उह उड़ के वध तों वध कोठे दे बनेरे ते जा बैठदा, इदों ज्यादा कुक्कड़ उड़ नहीं सकदा। इसे प्रकार जेड़े लोग रिद्धियां सिद्धियां प्राप्त कर लेंदे ने, लोगां नूं गलत मार्ग ते पाउंदे ने, अपनी शक्ति का प्रदर्शन करदे ने, वह अंत नूं की करदे ने रूड़ी ते जा बैठणगे, भाव विशियां विकारां विच गलतान हो जांदे ने। जे उत्थों मार पई, जे उत्थों निकल गए, तां बनेरा की है स्वर्ग, स्वर्गां दे विच जा बैंदे ने, उत्थों मौजां माणदे ने, विशे विकार माण के उहनां दे पुन्न जदों मुक जांदे ने, उत्थों नौख राजे वांगू फिर धरती ते सुट दिंदे ने। नौख राजा ਨੇ ਬੜੇ ਜੱਗ ਆਦਿਕ ਕਰਕੇ ਇੰਦਰ ਦੀ ਪਦਵੀ ਪ੍ਰਾਪਤ ਕਰ ਲਈ ਸੀਗਾ। ਉਹ ਨੌਖ ਨੂੰ ਇੱਕੋ ਇੱਛਾ ਸੀ ਕਿ ਇੰਦਰ ਦੀਆਂ ਜਿਹੜੀਆਂ ਰਾਣੀਆਂ ਨੇ ਜਾਂ ਪਰੀਆਂ ਨੇ ਉੱਥੇ, ਤਾਂ ਉੱਥੇ ਮੈਂ ਜਾ ਕੇ ਉਹਨਾਂ ਦਾ ਪਤੀ ਬਣਾ, ਵੀ ਮੈਂ ਇੰਦਰ ਦੇਵਤਾ ਬਣ ਜਾਵਾਂ, ਇੰਦਰ ਦੀ ਪਦਵੀ ਲੈ ਲਵਾਂ। ਜਦੋਂ ਇੰਦਰ ਦੀ ਪਦਵੀ ਲੈ ਲਈ, ਹੁਣ ਇੰਦਰ ਦੀ ਪਾਲਕੀ ਉਹਨੇ ਕੀ ਕੀਤਾ, ਇੰਦਰ ਦੇਵਤੇ ਨੇ ਕਿਹਾ ਜਾ ਕੇ ਬ੍ਰਹਸਪਤੀ ਨੂੰ, ਕਹਿੰਦੇ ਮੈਂ ਇਹਨੂੰ ਇਹਦੀ ਪਦਵੀ ਤੋਂ ਕਿਵੇਂ ਲਾਹਾਂ। ਕਹਿੰਦੇ ਇਉਂ ਕਰ, ਨੌਖ ਰਾਜੇ ਨੂੰ ਆਖ ਵੀ ਮੈਂ ਪਾਲਕੀ ਵਿਚ ਬੈਠਣਾ ਤੇ ਮੇਰੀ ਪਾਲਕੀ ਰਿਸ਼ੀ ਮੁਨੀ ਚੱਕਣ। ਉਲਟ ਕੰਮ ਰਾਵਣ ਵਾਲਾ ਕੰਮ ਕਰਵਾਤਾ, ਰਿਸ਼ੀ ਮੁਨੀਆਂ ਨੇ ਪਾਲਕੀ ਚੱਕੀ, ਇਹ ਸਵਰਗਾਂ ਨੂੰ ਜਾ ਰਹੇ। ਜਦੋਂ ਰਸਤੇ ਵਿਚ ਉਨ੍ਹਾਂ ਨੂੰ ਹੈਂਟਰ ਮਾਰਨ ਲੱਗ ਪਿਆ, ਕੋੜੇ ਮਾਰੇ, ਜਲਦੀ ਚਲੋ ਜਲਦੀ ਚਲੋ। ਉਹ ਹੁਣ ਸੰਸਕ੍ਰਿਤ ਵਿਚ ਆਉਂਦਾ ਸਰਪ ਸਰਪ, ਉਹਦਾ ਮਤਲਬ ਜਲਦੀ ਕਰੋ ਜਲਦੀ ਕਰੋ। ਇੱਕ ਰਿਸ਼ੀ ਨੂੰ ਜਦੋਂ ਬੜੀ ਤਕਲੀਫ ਹੋਈ, ਉਹ ਕਹਿੰਦਾ ਅਸੀਂ ਕਿਉਂ ਸਰਪ, ਤੂੰ ਹੀ ਸੱਪ ਬਣ ਜਾ ਕੇ। ਉੱਥੇ ਹੀ ਥੱਲੇ ਧਰਤੀ ਤੇ ਡਿੱਗ ਪਿਆ ਤੇ ਸੱਪ ਬਣ ਗਿਆ, ਟੇਢੀਆਂ ਜੂਨਾਂ ਚ ਪੈ ਗਿਆ। ਸੋ ਮਹਾਰਾਜ ਕਹਿੰਦੇ ਜਦੋਂ ਵੀ ਇਹੋ ਜਿਹੇ ਕੁੱਕੜ ਜਿਹੜੇ ਹੁੰਦੇ ਨੇ ਨਾ, ਮਾੜੀ ਮੋਟੀ ਕਰਕੇ ਥੋੜੀ ਬਹੁਤ ਦਾਨ ਪੁੰਨ ਕਰਕੇ ਜੇ ਸਵਰਗਾਂ ਨੂੰ ਵੀ ਚਲੇ ਜਾਣ, ਤਾਂ ਵੀ ਉਹ ਧਰਤੀ ਦੇ ਉੱਤੇ ਆ ਕੇ ਡਿੱਗ ਪੈਂਦੇ ਨੇ। ਇਹ ਮਾੜੇ ਮੋਟੇ ਉਹਨਾਂ ਨੂੰ ਲੱਗੇ ਹੁੰਦੇ ਨੇ ਖੰਭ। ਸੁਣ ਗੱਲਾਂ ਆਕਾਸ਼ ਕੀ, ਆਕਾਸ਼ ਆ ਅਸਲ ਚ ਦਸਮ ਦੁਆਰ, ਇਹਦੇ ਅੰਤਰੀ ਭਾਗ ਤਾਂ ਹੋਰ ਹੁੰਦੇ ਨੇ, ਦਸਮ ਦੁਆਰ ਹੁੰਦਾ। ਦਸਮ ਦੁਆਰ ਵਿਚ ਪਹੁੰਚੇ ਹੋਏ ਜਿਹੜੇ ਮਹਾਨ ਪੁਰਸ਼ ਨੇ, ਜਿਨ੍ਹਾਂ ਦੀ ਅਵਸਥਾ ਬ੍ਰਹਮ ਗਿਆਨ ਤੱਕ ਚਲੀ ਗਈ ਹੈ, ਉਹ ਜਿਵੇਂ ਮਹਾਰਾਜ ਨੇ ਬਚਨ ਕੀਤਾ, ਹਰ ਜੀ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਇਆ, ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਦੁਆਰਾ ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ ਹੈ। ਅਨੇਕ ਰੂਪ ਨਾਉ ਨਵ ਨਿਤ ਤਿਸਦਾ ਅੰਤ ਮਜ ਆਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਇਆ। ਉਸ ਅਵਸਥਾ ਵਿਚ ਜਿਹੜੇ ਗੁਰਮੁਖ ਪਿਆਰੇ ਚਲੇ ਜਾਂਦੇ ਨੇ, ਉਨ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਕਿ ਮੈਂ ਸ਼ੁੱਧ ਹੋ ਗਿਆ, ਮੈਂ ਬ੍ਰਹਮ ਰੂਪ ਹੋ ਗਿਆ, ਮੈਂ ਨਿਰਵਿਕਾਰ ਹੋ ਗਿਆ, ਫਿਰ ਕਈ ਜਿਹੜੇ ਕੀੜਿਆਂ ਵਰਗੇ ਨੇ ਨਾ, ਨਕਲੀ ਬਣੇ ਹੁੰਦੇ ਨੇ ਬ੍ਰਹਮ ਗਿਆਨੀ, ਉਹ ਵੀ ਉਹੀਆਂ ਜਿਹੀਆਂ ਗੱਲਾਂ ਮਾਰਨ ਲੱਗ ਜਾਂਦੇ ਨੇ। ਉਹਨਾਂ ਕੋਲੋਂ ਪਹਿਲਾਂ ਸੁਣ ਲੈਂਦੇ ਨੇ, ਸੁਣ ਸੁਣ ਕੇ ਉਹ ਵੀ ਲੋਕਾਂ ਨੂੰ ਕਹਿੰਦੇ ਮੈਂ ਵੀ ਬ੍ਰਹਮ ਰੂਪ ਹਾਂ, ਮੈਂ ਵੀ ਇਸ ਤਰ੍ਹਾਂ ਹਾਂ, ਮੈਂ ਵੀ ਇਸ ਤਰ੍ਹਾਂ, ਬਹੁਤ ਸਾਰੀਆਂ ਗੱਲਾਂ ਮਾਰ ਕੇ ਉਹਨਾਂ ਕੀੜਿਆਂ ਨੂੰ ਰੀਸ ਆ ਜਾਂਦੀ ਹੈ। ਇਹਨਾਂ ਨੇ ਤਾਂ ਖੰਭ ਜਿਹੜੇ ਲਾਏ ਨੇ ਪਰੋਕਸ਼ ਗਿਆਨ ਤੇ, ਅਪਰੋਕਸ਼ ਗਿਆਨ ਦੇ ਖੰਭ ਲੱਗੇ ਨੇ ਬ੍ਰਹਮ ਗਿਆਨੀ ਨੂੰ। ਪਰ ਜਿਹੜਾ ਸਧਾਰਨ ਵਿਅਕਤੀ, ਉਹਦੇ ਕੋਲ ਕਿਹੜੇ ਖੰਭ ਨੇ? ਉਹਦੇ ਕੋਲ ਤਾਂ ਲਾਲਚ ਹੈ, ਵਿਸ਼ੇ ਵਿਕਾਰ ਨੇ, ਉਹ ਤਾਂ ਆਪਣੇ ਵਿਸ਼ਿਆਂ ਦੀ ਪੂਰਤੀ ਵਾਸਤੇ ਕੀੜਾ ਜਿਹੜਾ ਉੱਡਣ ਦਾ ਯਤਨ ਕਰਦਾ ਲੋਕਾਂ ਵਿਚ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਗੱਲਾਂ ਬਾਤਾਂ ਨਾਲ ਬ੍ਰਹਮ ਗਿਆਨੀ ਨਹੀਂ ਬਣਿਆ ਜਾਂਦਾ, ਵੀ ਉਹ ਬ੍ਰਹਮ ਗਿਆਨੀ ਦੀਆਂ ਗੱਲਾਂ ਸੁਣ ਲਈਆਂ ਤੇ ਉਹ ਹਜੇ ਆਸਣ ਲਾ ਲਿਆ, ਉਹ ਹਜੇ ਚਿੱਟੇ ਕੱਪੜੇ ਪਾ ਲਏ, ਫਿਰ ਮੱਥੇ ਟਿਕਾਉਣ ਲੱਗ ਪਏ, ਫਿਰ ਹੋਰ ਉਹਨਾਂ ਵਰਗੀਆਂ ਗੱਲਾਂ ਕਰੀ ਜਾਣਗੇ, ਜਾਣ ਜਾਣ ਕੇ ਉਸ ਤਰ੍ਹਾਂ ਮਾਲਾ ਫੜਨਗੇ, ਜਿਵੇਂ ਜਿਵੇਂ ਉਹਨਾਂ ਦੇ ਐਕਸ਼ਨ ਸੀ ਸਾਰੇ ਨੋਟ ਕਰ ਲੈਂਦੇ, ਜਿਵੇਂ ਜਿਵੇਂ ਉਹ ਬੋਲਦੇ ਸੀ ਉਹ ਨੋਟ ਕਰ ਲੈਂਦੇ ਨੇ, ਬਿਲਕੁਲ ਸੇਮ ਉਹਨਾਂ ਦੀ ਕਟਿੰਗ ਕਰਕੇ ਉਸੇ ਤਰ੍ਹਾਂ ਹੀ ਬਣ ਜਾਂਦੇ ਨੇ। ਦੇਖਣ ਵਾਲਾ ਭੁਲੇਖਾ ਖਾ ਜਾਂਦਾ, ਇਉਂ ਕੀੜੇ ਜਿਹੜੇ ਉੱਡਣ ਦਾ ਯਤਨ ਕਰਦੇ ਚਿੱਟੇ ਚੋਲੇ ਪਾ ਕੇ ਥਾਂ ਥੱਲੇ ਡਿੱਗਦੇ ਨੇ ਆ ਕੇ। ਮਹਾਰਾਜ ਕਹਿੰਦੇ ਅਸਲ ਵਿਚ ਜਿਹੜੀਆਂ ਆਕਾਸ਼, ਜਿਹੜੇ ਆਕਾਸ਼ ਸਿਧਾ ਆਕਾਸ਼ ਵਿਚ ਵਰਤਣ ਵਾਲੇ ਬ੍ਰਹਮ ਗਿਆਨੀ ਹੁੰਦੇ ਨੇ, ਉਹ ਅਵਸਥਾ ਨੂੰ ਗੱਲਾਂ ਨਾਲ ਨਹੀਂ ਪਾਇਆ ਜਾ ਸਕਦਾ। ਇਸ ਤਰ੍ਹਾਂ ਜੇ ਕੋਈ ਕਹੇ ਮੈਂ ਗੱਲਾਂ ਬਾਤਾਂ ਨਾਲ ਅਵਸਥਾ ਪ੍ਰਾਪਤ ਕਰਾਂ, ਨਾਨਕ ਨਦਰੇ ਪਾਈ ਹੈ ਕੂੜੀ ਕੂੜਾ ਠੀਸ, ਇਹ ਝੂਠਿਆਂ ਲੋਕਾਂ ਦੀਆਂ ਝੂਠੀਆਂ ਠੀਸਾਂ ਤੋਂ ਭਾਵ ਗੱਪਾਂ ਨੇ। ਇਹ ਕੂੜੇ ਲੋਕ ਨੇ, ਉਹ ਕੂੜੀਆਂ ਗੱਪਾਂ ਮਾਰਦੇ ਨੇ ਕਿ ਸਾਡੀ ਅਵਸਥਾ ਬਣ ਗਈ ਹੈ, ਹਮ ਵੀ ਬ੍ਰਹਮ ਗਿਆਨੀ ਹੈ, ਹੁਣ ਸਾਨੂੰ ਵੀ ਬ੍ਰਹਮਾ ਨਾਮ ਆਉਂਦਾ ਹੈ, ਤੇ ਅੱਜ ਮੈਨੂੰ ਫਲਾਣੇ ਦੇ ਦਰਸ਼ਨ ਹੋਏ, ਦੁਪਹਿਰ ਬੜੀ ਛੱਡਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਾ ਪਾਜ ਉਘੇੜਿਆ ਸੀ ਹਰਿਦੁਆਰ ਜਾ ਕੇ, ਉਹ ਵੀ ਐਂ ਕਰਦਾ ਸੀ, ਬੜੇ ਲੋਕ ਉਹਦੇ ਅੱਗੇ ਬੈਠੇ, ਕਿੰਨੀ ਦੇਰ ਉਹਨੇ ਅੱਖਾਂ ਹੀ ਨਾ ਖੋਲੀਆਂ। ਮਹਾਰਾਜ ਕਹਿੰਦੇ ਮਰਦਾਨਿਆਂ ਤੈਨੂੰ ਤਮਾਸ਼ਾ ਦਿਖਾਉਂਦੇ ਆ ਜਾ। ਉਹਲੇ ਲੋਕ ਕੇ ਬੈਠ ਗਏ ਦਰਖਤ ਦੇ, ਕਹਿੰਦੇ ਦੇਖੀ ਚੱਲ ਹੁਣ ਕੀ ਬੋਲਦਾ ਹੈ। ਅੱਖਾਂ ਖੋਲੀਆਂ, ਆਜ ਹਮਕੋ ਸ਼ਿਵ ਕੇ ਦਰਸ਼ਨ ਹੋਏ, ਆਜ ਹਮ ਬ੍ਰਹਮ ਲੋਕ ਮੈਂ ਗਏ, ਆਜ ਹਮ ਐਸੇ ਗਏ ਕਰਦਾ ਰਿਹਾ, ਬੜੀ ਦੁਨੀਆਂ ਨੇ ਮੱਥਾ ਟੇਕਿਆ। ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਠ ਕੇ ਉਹਦੇ ਕੋਲ ਆ ਗਏ, ਕਹਿੰਦੇ ਤੁਸੀਂ ਤਾਂ ਬੜੇ ਪਹੁੰਚੇ ਹੋਏ ਹੋ, ਤੁਸੀਂ ਤਾਂ ਸ਼ਿਵ ਲੋਕ ਦੀਆਂ ਗੱਲਾਂ ਕਰਦੇ ਹੋ, ਬ੍ਰਹਮ ਲੋਕ ਦੀਆਂ ਗੱਲਾਂ ਕਰਦੇ ਹੋ, ਬੜੀ ਪਹੁੰਚੀ ਹਸਤੀ ਹੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਪਾਜ ਉਘੇੜਿਆ, ਫਿਰ ਚਰਨੀ ਪੈ ਗਿਆ। ਮਹਾਰਾਜ ਕਹਿੰਦੇ ਕਿਉਂ ਦੁਨੀਆਂ ਨੂੰ ਠੱਗਦੇ ਹੋ, ਕਿਉਂ ਪਖੰਡ ਕਰਦੇ ਹੋ, ਆਪ ਵੀ ਸਿੱਧੇ ਰਾਹ ਲੱਗ ਤੇ ਲੋਕਾਂ ਨੂੰ ਵੀ ਲਾ, ਆਪ ਵੀ ਰਾਮ ਰਾਮ ਜਪਿਆ ਕਰ ਭਲਿਆ ਲੋਕਾਂ ਦੇ, ਲੋਕਾਂ ਨੂੰ ਵੀ ਰਾਮ ਰਾਮ ਜਪਣ ਲੱਗ, ਕਿਉਂ ਠੱਗਦਾ ਦੁਨੀਆਂ ਨੂੰ? ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਕਈਆਂ ਦੇ ਭਾਂਡੇ ਫੋੜੇ ਜਾ ਕੇ ਤੇ ਫਿਰ ਸਿੱਧੇ ਰਾਹ ਵੀ ਲਾਏ। ਮਹਾਰਾਜ ਕਹਿੰਦੇ ਨਾਨਕ ਨਦਰੀ ਪਾਈ ਹੈ,
ਇਹ ਤਾਂ ਨਦਰ ਹੋ ਜਾਏ ਅਕਾਲ ਪੁਰਖ ਦੀ ਤਾਂ ਇਹ ਜੀ ਅਵਸਥਾ ਮਿਲਦੀ ਹੈ। ਸੋਲਾਂ ਨੀਲ ਰੋਮ ਵਾਹਿਗੁਰੂ ਵਾਹਿਗੁਰੂ ਤਾਂ ਕਹਿੰਦੇ ਨੇ ਜੀ ਉਹਦੀ ਕਿਰਪਾ ਹੋ ਜਾਏ। ਝੂਠਿਆਂ ਲੋਕਾਂ ਦੀਆਂ ਤਾਂ ਝੂਠੀਆਂ ਗੱਲਾਂ ਝੂਠੀਆਂ ਗੱਪਾਂ ਨੇ, ਉਹਨਾਂ ਦੇ ਮਗਰ ਨਾ ਲੱਗੋ, ਕਿਸੇ ਮਗਰ ਲੱਗਣ ਦੀ ਲੋੜ ਨਹੀਂ। ਕਲਯੁੱਗ ਦੇ ਵਿਚ ਸਿਵਾਏ ਗੁਰੂ ਗ੍ਰੰਥ ਸਾਹਿਬ ਦੇ ਕੋਈ ਹੋਰ ਇਹਨਾਂ ਤੋਂ ਉੱਤੇ ਨਹੀਂ। ਬਸ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਯਕੀਨ ਕਰ ਲਿਆ, ਇਨ੍ਹਾਂ ਨੂੰ ਨਿਰੰਕਾਰ ਰੂਪ ਜਾਣ ਕੇ ਮੱਥਾ ਟੇਕ ਲਿਆ, ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਪੰਗਤੀ ਸਾਨੂੰ ਰਸਤਾ ਵਿਖਾਉਂਦੀ ਆ, ਗੁਰਮਤ ਦਾ ਮਾਰਗ ਦੱਸਦੀ, ਬਸ ਇਸੇ ਤੋਂ ਉੱਤੇ ਹੋਰ ਕੁਛ ਨਹੀਂ। ਆਪਣੇ ਪਾਸ ਸਭ ਕੁਝ ਜੋ ਕੁਝ ਹੈ ਸੋ ਵਾਹਿਗੁਰੂ ਮੰਤਰ ਵਿਚ ਹੀ ਹੈ, ਜੋ ਕੁਝ ਹੈ ਸੋ ਮੂਲ ਮੰਤਰ ਵਿਚ ਹੈ। ਤਾਂ ਕਮਾਈ ਦੀ ਲੋੜ ਹੈ ਬਸ, ਆਪਣਾ ਅਭਿਆਸ ਨਹੀਂ ਹੈ। ਜੇ ਆਪਣੀ ਕਿਤੇ ਇਹੋ ਜਿਹੀ ਸ਼ੁਭ ਇੱਛਾ ਬਣ ਜੇ ਕਿ ਮਹਾਰਾਜ ਮੇਰੀਆਂ ਵੀ ਇੱਕ ਜ਼ਬਾਨ ਤੋਂ ਬਣਾ ਦਿਓ, ਲੱਖਾਂ ਕਰੋੜਾਂ ਅਰਬਾਂ ਖਰਬਾਂ ਜ਼ਬਾਨਾਂ ਬਣਾ ਦਿਓ, ਤਾਂ ਮੈਂ ਵੀ ਆਪਦੇ ਨਾਮ ਜਪ ਕੇ ਆਨੰਦ ਪ੍ਰਾਪਤ ਕਰ ਸਕਾਂ। ਆਪਾਂ ਵੀ ਬੇਨਤੀ ਕਰੀਏ ਕਿ ਮਹਾਰਾਜ ਸਾਡਾ ਵੀ ਰੋਮ ਰੋਮ ਤੁਹਾਡਾ ਨਾਮ ਜਪੇ। ਵਾਹਿਗੁਰੂ ਵਾਹਿਗੁਰੂ। ਨਾਨਕ ਨਦਰੀ ਪਾਈ ਹੈ ਕੂੜੀ ਕੂੜ ਹੈ ਠੀਕ, ਝੂਠੇ ਲੋਕਾਂ ਦੀਆਂ ਝੂਠੀਆਂ ਗੱਪਾਂ ਦੇ, ਜਿਹੜੇ ਲੋਕ ਐਵੇਂ ਰੀਸਾਂ ਕਰਦੇ ਫਿਰਦੇ। ਭਗਤ ਕਬੀਰ ਜੀ ਦੀ ਰੀਸ ਕਰ ਲਈ, ਜੱਟ ਕਹਿਣ ਲੱਗਿਆ ਬਈ ਮੈਂ ਵੀ ਕਬੀਰ ਬਣ ਜਾਂਦਾ, ਦੇਖਾਂ ਕੀ ਕਰਦਾ ਉਹ ਜਾਂ ਕੁਝ ਮੈਂ ਕਰ ਲਵਾਂਗਾ। ਲੁਕ ਛਿਪ ਕੇ ਜੱਟ ਨੇ ਦੇਖਿਆ ਕਬੀਰ ਕੀ ਕਿਰਿਆ ਕਰਦਾ। ਕੱਲ ਵੀ ਆਪਾਂ ਸੁਣਿਆ ਸੀ ਨਾ, ਸੁਣ ਗੱਲਾਂ ਆ ਆਕਾਸ਼ ਕੀ ਕੀਤਾ ਆਈ ਰੀਸ, ਵੱਡਿਆਂ ਪੁਰਸ਼ਾਂ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਰੀਸ ਆ ਗਈ, ਜੱਟ ਨੂੰ ਵੀ ਰੀਸ ਆ ਗਈ ਕਬੀਰ ਬਣਨ ਦੀ। ਕਬੀਰ ਜੀ ਅੰਤਰਜਾਮੀ, ਉਹਨਾਂ ਨੂੰ ਪਤਾ ਲੋਕ ਕੇ ਦੇਖਦਾ, ਇਹਨੂੰ ਸਿਖਾਈਏ ਸਬਕ। ਕਬੀਰ ਜੀ ਦੇ ਤਾਂ ਪਰਿਵਾਰ ਹੀ ਸਾਰਾ ਆਗਿਆਕਾਰੀ ਹੈ, ਜੋ ਮਰਜ਼ੀ ਕਹਿ ਦੇਣ। ਕਬੀਰ ਜੀ ਆਵਾਜ਼ ਮਾਰਦੇ ਲੋਹੀ ਬਾਹਰੋਂ ਮਿੱਟੀ ਪੱਟ ਕੇ ਲਿਆ, ਸਤ ਬਚਨ ਜੀ ਉਹਨੇ ਨਹੀਂ ਪੁੱਛਣਾ ਕੀ ਕਰਨੀ ਹੈ, ਇਹਨੂੰ ਕੁੱਟ ਦੇ ਥਾਪੀ ਨਾਲ, ਕੁੱਟ ਕੇ ਹੋਰ ਬਰੀਕ ਕਰਦੇ ਹੋਰ ਬਰੀਕ ਕਰਦੇ, ਇਹਨੂੰ ਚੁੰਨੀ ਲੈ ਕੇ ਕੱਪੜ ਛਾਣ ਕਰਦੇ, ਕੱਪੜ ਛਾਣ ਕਰ ਦਿੱਤੀ। ਹੁਣ ਕੀ ਕਰਾਂ, ਕਹਿੰਦੇ ਦੇਸੀ ਘਿਓ ਹੈ, ਕਹਿੰਦੇ ਹਾਂ, ਇਹਦੇ ਚ ਪਾ ਕੇ ਨਾ ਕੋਠੇ ਤੇ ਲਿਪ ਕੇ ਆਇਆ ਲੇਪ ਬਣਾ ਕੇ। ਕਹਿੰਦੇ ਕਿਉਂ ਜੀ, ਅੱਗੇ ਕਿਉਂ ਜੀ ਤਾਂ ਨੀ ਕਹਿੰਦੇ, ਕਹਿੰਦੇ ਕਿਉਂਕਿ ਬਰਸਾਤ ਆਉਣ ਵਾਲੀ ਹੈ, ਅਸਮਾਨ ਵਿਚ ਤਾਂ ਕੋਈ ਬਦਲ ਵੀ ਨਹੀਂ ਹੈ ਨੀ। ਪਰ ਉਹਨਾਂ ਨੇ ਤਾਂ ਸੱਤ ਬਚਨੀ ਕਹਿਣਾ ਸਿੱਖਿਆ ਹੋਇਆ। ਜੱਟ ਕਹਿੰਦਾ ਅੱਛਾ ਇਹ ਤਰੀਕਾ ਕਬੀਰ ਬਣਨ ਦਾ, ਕਹਿੰਦਾ ਮੈਂ ਵੀ ਘਰੇ ਜਾ ਕੇ ਇਹੀ ਕਰਦਾ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈ ਆ ਕੂੜੀ ਕੂੜ ਠੀ। ਹੁਣ ਝੂਠਿਆਂ ਲੋਕਾਂ ਦੀਆਂ ਝੂਠੀਆਂ ਗੱਪਾਂ ਨੂੰ ਹੁਣ ਜਾ ਕੇ ਕਹਿਣ ਲੱਗਿਆ ਵੀ ਆਪਣੀ ਪਤਨੀ ਨੂੰ, ਕਹਿੰਦੇ ਬਾਹਰੋਂ ਮਿੱਟੀ ਲਿਆਓ ਪੱਟ ਕੇ। ਉਹ ਕਹਿੰਦੀ ਕੀ ਮਿੱਟੀ ਸਿਰ ਚ ਮਾਰਨੀ, ਮਿੱਟੀ ਆਪਾਂ ਕੀ ਕਰਨੀ ਹੈ। ਉਹ ਕਹਿੰਦਾ ਤੁਸੀਂ ਸੱਤ ਬਚਨ ਤਾਂ ਕਹੋ, ਫਿਰ ਦੇਖੋ ਆਪਣੀ ਕਿੰਨੀ ਚੜ੍ਹਦੀ ਕਲਾ ਹੁੰਦੀ ਹੈ। ਉਹ ਕਹਿੰਦੀ ਚੱਲ ਲੈ ਆਉਂਦੀ ਹੈ, ਕੁੱਟਤੀ ਮਿੱਟੀ, ਕਹਿੰਦੇ ਕੱਪੜ ਛਾਣ ਕਰੋ। ਥੋੜਾ ਜਿਹਾ ਸੋਚਣ ਲੱਗ ਪਈ ਇਹ ਪੁੱਠੀਆਂ ਗੱਲਾਂ ਕਿਉਂ ਕਰਨ ਲੱਗ ਪਿਆ। ਕਹਿੰਦੇ ਹੁਣ ਸਵਾਮੀ ਜੀ ਕੀ ਕਰੀਏ, ਕਹਿੰਦੇ ਬਰਸਾਤ ਆ ਰਹੀ ਹੈ, ਉੱਤੇ ਦੇਖੋ ਬੱਦਲ ਆ ਰਿਹਾ ਹੈ, ਇਹ ਚ ਦੇਸੀ ਘਿਓ ਪਾਓ। ਉਹ ਕਹਿੰਦੇ ਦੇਸੀ ਘਿਓ ਤਾਂ ਖਾਣ ਨੂੰ ਨੀ ਮਿਲਦਾ, ਤੁਸੀਂ ਮਿੱਟੀ ਚ ਪਵਾਈ ਜਾਂਦੇ ਹੋ। ਜਾ ਕੇ ਆਪਣੇ ਲੜਕਿਆਂ ਨੂੰ ਕਹਿਣ ਲੱਗੀ ਤੁਹਾਡੇ ਪਿਤਾ ਦੇ ਤਾਂ ਦਿਮਾਗ ਚ ਨੁਕਸ ਪੈ ਗਏ, ਇਹਨੂੰ ਬੰਨ ਲਓ ਸੰਗਲਾਂ ਨਾਲ, ਕਿਉਂਕਿ ਇਹ ਕਹਿੰਦਾ ਵੀ ਮਿੱਟੀ ਚ ਦੇਸੀ ਘਿਓ ਪਾਉਣਾ। ਉਹਨੂੰ ਬੰਨ ਲਿਆ ਸੰਗਲਾਂ ਨਾਲ, ਕਿੰਨੇ ਦਿਨ ਉਹ ਸੰਗਲਾਂ ਨਾਲ ਬੰਨਿਆ ਰਿਹਾ। ਉਹ ਕਹੇ ਮੈਂ ਪਾਗਲ ਨਹੀਂ ਹਾਂ। ਉਹ ਕਹਿੰਦੇ ਤੂੰ ਪਾਗਲ ਹੈ, ਮਿੱਟੀ ਚ ਕੌਣ ਦੇਸੀ ਘਿਓ ਪਾਉਂਦਾ, ਬੱਦਲ ਕਿੱਥੇ ਨੇ ਅਸਮਾਨ ਚ ਜਿਹੜਾ ਤੂੰ ਕਹਿੰਦਾ ਬੱਦਲ ਹੈ। ਹੁਣ ਕਬੀਰ ਜੀ ਤੁਰੇ ਫਿਰਦੇ ਉੱਥੇ ਪਹੁੰਚ ਗਏ, ਜਾ ਦੇਖਿਆ ਜਾ ਕੇ, ਕਹਿੰਦੇ ਵੀ ਆਪਣੇ ਪਿਤਾ ਨੂੰ ਬੰਨਿਆ। ਕਹਿੰਦੇ ਜੀ ਇਹਦੇ ਦਿਮਾਗ ਚ ਨੁਕਸ ਪੈ ਗਿਆ ਤਾਂ ਬੰਨਿਆ। ਕਬੀਰ ਜੀ ਕਹਿੰਦੇ ਇਹਨੂੰ ਕੋਈ ਨੁਕਸ ਨਹੀਂ, ਖੋਲ ਦਿਓ। ਕਹਿੰਦੇ ਕਿ ਇਹ ਤਾਂ ਮੇਰੀ ਰੀਸ ਕਰਦਾ। ਫਿਰ ਕਬੀਰ ਜੀ ਨੇ ਸਾਰੀ ਗੱਲ ਦੱਸੀ। ਕਹਿੰਦੇ ਅਸਲ ਵਿਚ ਭਾਈ ਜਿਹੜੀ ਬਖਸ਼ਿਸ਼ ਹੁੰਦੀ ਹੈ ਉਹ ਤਾਂ ਨਦਰੀ ਪਾਈ ਹੈ, ਜੇ ਅਕਾਲ ਪੁਰਖ ਦੀ ਨਦਰ ਹੋ ਜਾਵੇ ਤਾਂ ਬਖਸ਼ਿਸ਼ ਮਿਲਦੀ ਹੈ। ਕਹਿੰਦੇ ਇਹ ਜੇ ਲੋਕ ਜਿਹੜੇ ਕੀੜਿਆਂ ਵਾਂਗੂ ਸਾਡੀ ਰੀਸਾਂ ਕਰਦੇ ਨੇ, ਬ੍ਰਹਮ ਗਿਆਨੀ ਨਕਲੀ ਬਣਦੇ ਨੇ, ਇਹਨਾਂ ਨੂੰ ਕੁਛ ਨਹੀਂ ਮਿਲਦਾ।